ਸਾਖੀ 38 ਵੀ ਭਾਈ ਢੇਸਾ ਢੇਸਾ ਪਹਿਲਾਂ ਅਣਹੋਣ ਦਾ ਬੰਦਾ ਸੀ ਅਰਥਾਤ ਨਾਸਤਕ ਸੀ ਵਸਦੇ ਰਸਦੇ ਸੰਸਾਰ ਵਿਚ ਉਸ ਨੂੰ ਇਉਂ ਭਾਸਦਾ ਸੀ ਕਿ ਕੁਛ ਹੈ ਹੀ ਨਹੀਂ ਜੋ ਦਿਸਦਾ ਹੈ ਇਸ ਦੇ ਬਦਲਣ ਮਾਤਰ ਦੇ ਭਲੇਵੇਂ ਵਿਚ ਉਹ ਅਣਹੋਂਦ ਵਹਿੰਦਾ ਸੀ ਇਹ ਨਹੀਂ ਸੀ ਸਮਝਦਾ ਕਿ ਜੋ ਬਦਲਣਾ ਹੈ ਇਹ ਵਿਨਾਸ਼ ਨਹੀਂ ਇਕ ਹੋਂਦ ਹੈ ਅਰ ਇਹ ਸਭ ਉਸ ਸਦਾ ਹੀ ਹੋਣ ਦੇ ਲੱਖਣ ਹਨ ਵਟਾਓ ਸਟਾਓ ਕਿਸੇ ਹੋਣ ਦੇ ਸਬੂਤ ਹਨ ਅਣਹੋਣ ਦਾ ਨਹੀਂ ਪਰ ਉਸਦੀ ਅਕਲ ਇਸ ਪੁੱਠੇ ਪਾਸੇ ਪਈ ਹੋਈ ਸੀ ਉਂਜ ਉਸਦੀ ਅਕਲ ਚਤਰ ਸੀ ਉਸਦੀ ਚਤਰਾਈ ਨੂੰ ਭਾਈ ਸਾਈ ਦਾਸ ਜੀ ਦੀ ਉਚੇਰੀ ਤੇ ਉਜਰ ਚਤਰਾਈ ਨੇ ਜੋ ਸੱਚ ਦੀ ਟੇਕ ਵਾਲੀ ਸੀ ਜਿੱਤ ਲਿਆ ਸੀ ਉਸ ਦੀ ਅਕਲ ਨੂੰ ਜੋ ਸੱਖਣਾਪਣ ਵੇਖ ਰਹੀ ਸੀ ਭਾਈ ਜੀ ਨੇ ਭਰਿਆਪਣ ਦਿਖਾ ਦਿੱਤਾ ਸੀ ਫਿਰ ਉਸ ਦੀ ਰਹਿਣੀ ਵਿਚ ਭਲੇ ਸੁਭਾਅ ਦੇ ਸੇਵਾ ਦੇ ਭਲੀ ਕਰਨੀ ਆਦਿ ਦੇ ਦਵਾ ਦਾਰੂ ਲਾ ਕੇ ਉਸ ਵਿਚ ਸੰਜਮ ਤੇ ਨੇਕੀ ਵਧਾਈ ਸੀ ਢੇਸਾ ਤਾਂ ਸਮਝਦਾ ਸੀ ਕਿ ਮੈਂ ਪੂਰਨ ਹੋ ਚੱਲਿਆ ਹਾਂ ਪਰ ਭਾਈ ਜੀ ਜਾਣਦੇ ਸੇ ਕਿ ਅਜੇ ਢੇਸਾ ਸਤਸੰਗ ਦੇ ਬਹਿਰੰਗ ਰੰਗਾਂ ਵਿਚ ਆਇਆ ਹੈ ਅਜੇ ਤਾਂ ਗੁਣ ਪੈਦਾ ਹੋ ਰਹੇ ਹਨ ਕਿਉਂਕਿ ਵਿਣ ਗੁਣ ਕੀਤੇ ਭਗਤ ਨਾ ਹੋਏ ਜਪਜੀ ਸਾਹਿਬ ਗੁਣ ਆਉਣ ਤਾਂ ਭਗਤੀ ਹੋਵੇ ਤੇ ਗੁਣ ਸਾਰੇ ਰੱਬ ਵਿਚ ਹਨ ਬੰਦੇ ਤਾਂ ਨਿਰਗੁਣ ਹਨ ਫਿਰ ਗੁਣ ਕਿਕੂ ਆਉਣ ਸਤਸੰਗ ਵਿਚ ਰੱਬ ਦਾ ਨਿਵਾਸ ਹੈ ਸਤਸੰਗ ਵਿਚ ਗੁਣ ਲੱਜਦੇ ਹਨ ਕਿਉਂਕਿ ਸਤਸੰਗ ਸਾਈ ਦੀ ਮਾਨੋ ਹੱਟ ਹੈ ਤੇ ਉਥੇ ਗੁਣਾਂ ਦੀ ਰਾਸ ਮੌਜੂਦ ਰਹਿੰਦੀ ਹੈ ਜੋ ਵਿਹਾਜਣ ਹਾਰਾਂ ਨੂੰ ਅਮੁੱਲ ਮਿਲਦੀ ਹੈ ਉਥੋਂ ਫੇਰ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਜਪਜੀ ਸਾਹਿਬ ਇਸ ਵਾਕ ਮੁਜਬ ਮੈਂ ਨਿਰਗੁਣ ਵਿਚ ਸਾਈ ਗੁਣੀ ਭੰਡਾਰ ਦੇ ਗੁਣ ਝਲਕੇ ਮਾਰਨ ਲੱਗ ਪੈਂਦੇ ਹਨ ਤਦੇ ਵਾਕ ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ ਰਾਗ ਗੁਜਰੀ ਮਹਲਾ ਪੰਜਵਾਂ ਸੋ ਭਾਈ ਜੀ ਨੇ ਪਹਿਲਾਂ ਢੇਸੇ ਦੀ ਦਿਮਾਗੀ ਹਿਲਜੁਲ ਨੂੰ ਆਪਣੀ ਉਜਲ ਬੁੱਧੀ ਨਾਲ ਠੰਡ ਪਾਈ ਫੇਰ ਦੂਜਾ ਸੰਜਮ ਸਿਖਾਇਆ ਤੀਜਾ ਉਸ ਨੂੰ ਸੇਵਾ ਦੀ ਪਹਿਲੀ ਮੰਜ਼ਿਲ ਸਿਖਾਈ ਜੋ ਉਸ ਨੇ ਉਸ ਦੀ ਆਗਿਆ ਵਿਚ ਕੀਤੀ ਚੌਥਾ ਫੇਰ ਢੇਸੇ ਨੂੰ ਕੀਰਤਨ ਸੁਣਨ ਦਾ ਰਸ ਪੈ ਗਿਆ ਫੇਰ ਪੰਜਵਾਂ ਭਾਈ ਜੀ ਦੇ ਸਤਸੰਗ ਦੀ ਇੱਛਾ ਪ੍ਰਬਲ ਹੋ ਆਈ ਤੇ ਭਾਈ ਜੀ ਨੂੰ ਡੱਲੇ ਤੋਂ ਡਰੋਲੀ ਲੈ ਆਇਆ ਵਰਤਾਓ ਤੇ ਸਤਸੰਗ ਨੇੜੇ ਹੋ ਗਿਆ ਭਾਈ ਜੀ ਦਾ ਜੀਵਨ ਤੇ ਪ੍ਰਚਾਰ ਤੇ ਮਕਾਨ ਦਾ ਉਸਰਨਾ ਤੇ ਸਤਿਗੁਰਾਂ ਦਾ ਆ ਕੇ ਠਹਿਰਨਾ ਸਾਰੇ ਸੋਹਣੇ ਨਜ਼ਾਰੇ ਅੱਖਾਂ ਅੱਗੋਂ ਲੰਘੇ ਕਿਤਨਾ ਚਿਰ ਸਤਿਗੁਰ ਜੀ ਦੇ ਪ੍ਰਤੱਖ ਦਰਸ਼ਨ ਹੁੰਦੇ ਰਹੇ ਛੇਵਾਂ ਇਸ ਸਾਰੇ ਅਰਸੇ ਵਿਚ ਢੇਸਾ ਸਹਿਜ ਸੁਭਾਓ ਗੁਰਬਾਣੀ ਦਾ ਰਸੀਆ ਹੋ ਗਿਆ ਗੁਰਬਾਣੀ ਦਾ ਪਾਠ ਮਨ ਦੀ ਸ਼ੁੱਧੀ ਵਾਸਤੇ ਕਰੀਦਾ ਹੈ ਪਿਆਰ ਵਾਸਤੇ ਕਰੀਦਾ ਹੈ ਦਿਲ ਦੇ ਇਕ ਰੁੱਖ ਵੱਲ ਝੁਕਾਓ ਪੈਦਾ ਕਰਨ ਵਾਸਤੇ ਕਰੀਦਾ ਹੈ ਸੋ ਢੇਸਾ ਬੜੇ ਪ੍ਰੇਮ ਨਾਲ ਗੁਰਬਾਣੀ ਦਾ ਪਾਠ ਤੇ ਵਿਚਾਰ ਕਰਨ ਲੱਗ ਪਿਆ ਬਾਣੀ ਦੇ ਵਿਚਾਰ ਵਾਲੇ ਅਸਰ ਨਾਲ ਦਿਮਾਗ ਮੰਜਣ ਲੱਗ ਪਿਆ ਸੋ ਬਾਣੀ ਦੇ ਪਹਿਲੇ ਅਸਰ ਨੇ ਮਨ ਸਾਫ਼ ਕੀਤਾ ਮਾਇਆ ਦੀ ਮੈਲ ਤੋੜੀ ਤੇ ਵਿਚਾਰ ਰੂਪੀ ਅਸਰ ਨੇ ਦਿਮਾਗ ਗਿਆਨਮਈ ਕੀਤਾ ਹੁਣ ਇਹ ਪ੍ਰਭਾਵ ਮਨ ਤੇ ਪੈਂਦਾ ਹੈ ਕਿ ਇੱਥੇ ਨਾਮ ਦਾ ਨਿਵਾਸ ਹੋ ਜਾਵੇ ਸਤਵਾਂ ਨਾਮ ਇਕ ਦਾਤ ਹੈ ਜੋ ਸਾਈ ਦੀ ਮਿਹਰ ਨਾਲ ਮਿਲਦੀ ਹੈ ਕੋਈ ਨਹੀਂ ਸਿਮਰਨ ਕਰ ਸਕਦਾ ਜਿਸ ਪਰ ਮਿਹਰ ਨਹੀਂ ਸੇ ਸਿਮਰਹਿ ਜਿਨ ਆਪ ਸਿਮਰਾਏ ਤੇ ਇਸ ਮਿਹਰ ਦੀ ਪ੍ਰਾਪਤੀ ਜੁਗਤੀ ਅਗਲੀ ਤੁਕ ਵਿਚ ਹੈ ਨਾਨਕ ਤਾਂ ਕਹਿ ਲਾਗੋ ਪਾਏ ਨਾ ਹੀ ਕੋਈ ਜਪ ਤਪ ਸੰਜਮ ਤੇ ਸੇਵਾ ਕਰਨੀ ਇਸ ਦਾਤ ਦਾ ਹੱਕਦਾਰ ਬਣਾਉਂਦੀ ਹੈ, ਨਾ ਹੀ ਕੋਈ ਵਿਉਂਤ ਜਿਸ ਨਾਲ ਕਿ ਕਿਸੇ ਪ੍ਰਕਾਰ ਦੇ ਜ਼ੋਰ ਨਾਲ ਇਹ ਲੱਭ ਸਕੇ। ਜੇ ਕਿਸੇ ਕਿਹੋ ਦਿਸ ਆਵੇ ਤਾਂ ਕੋਈ ਕਿਉਂ ਮੰਗ ਲੈ ਅੱਕੇ, ਕੋਈ ਕਿਉਂ ਦੇਵਾਏ, ਇਹੋ ਹਰ ਧਨ ਜ਼ੋਰ ਕੀਤਾ ਕਿਸੇ ਨਾਲ ਨਾ ਜਾਏ ਵੰਡਾਇਆ। ਫਿਰ ਇਹ ਕਿਥੋਂ ਲੱਭਦਾ ਹੈ? ਹਰ ਤਨ ਰਤਨ ਜਵੇਹਰੀ ਸੋ ਗੁਰ ਹਰ ਤਨ ਹਰ ਪਾਸੋਂ ਦੇਵਾਇਆ। ਅਰਥਾਤ ਇਹੋ ਹਰ ਤਨ ਰਤਨ ਜਵਾਹਰਾ ਮੰਗੂ ਅਮੋਲਕ ਹੈ ਤੇ ਰੱਬ ਜੀ ਤੋਂ ਲੱਭਦਾ ਹੈ ਤੇ ਗੁਰੂ ਮਹਾਰਾਜ ਜੀ ਰੱਬ ਪਾਸੋਂ ਦਿਵਾਉਂਦੇ ਹਨ ਤੇ ਰੱਬ ਜੀ ਇਹ ਕਿਸ ਤਰ੍ਹਾਂ ਦਿੰਦੇ ਹਨ? ਜਿਸ ਨੂੰ ਸਤਿਗੁਰ ਨਾਲ ਹਰ ਸਰਧਾ ਲਾਏ ਤਿਸ ਹਰ ਤਨ ਕੀ ਵੰਡ ਹੱਥ ਆਵੇ, ਜਿਸ ਨੂੰ ਕਰਤਾ ਤੁਰ ਲਿਖ ਪਾਇਆ। ਵਾਰ ਬਿਲਾਵਨ ਮਹੱਲਾ ਚੌਥਾ। ਫੇਰ ਜੋ ਮਨ ਨੂੰ ਸ਼ੁੱਧ ਕਰਨਾ ਹੈ, ਆਚਰਣ ਨੇਕ ਬਣਾਉਣੇ ਹਨ, ਸੇਵਾ ਤੇ ਸੰਜਮ ਸਿੱਖਣਾ ਹੈ, ਨਿਤਨੇਮ ਦੀ ਬਾਣੀ ਦਾ ਪਾਠ ਅਭਿਆਸ ਕਰਨਾ ਹੈ, ਇਸ ਦਾ ਕੀ ਮਤਲਬ? ਉੱਤਰ ਇਹ ਕਿ ਨਾਮ ਤਾਂ ਰੱਬੀ ਦਾਤ ਹੈ, ਪਰ ਦਾਤਾ ਜਦ ਦਾਤ ਦਿੰਦਾ ਹੈ ਤਾਂ ਮੰਗਤਾ ਅੱਗੋਂ ਝੋਲੀ ਅੜਦਾ ਹੈ। ਸੋਈ ਸ਼ੁਭ ਗੁਣਾਂ ਦਾ ਧਾਰਨਾ, ਸੇਵਾ ਤੇ ਬਾਣੀ ਦਾ ਅਭਿਆਸ ਕਰਨਾ ਕੁਛ ਇਸੇ ਤਰ੍ਹਾਂ ਦੀ ਇਕ ਤਿਆਰੀ ਹੈ। ਇਸ ਨਾਲ ਮਨ ਸ਼ੁੱਧ ਹੋ ਕੇ ਸਾਈ ਦੇ ਦਰ ਝੋਲੀ ਵਾਂਗੂ ਅੱਡਿਆ ਜਾਂਦਾ ਹੈ। ਜਦੋਂ ਫੇਰ ਦਾਤ ਮਿਲਦੀ ਹੈ ਤਾਂ ਝੋਲੀ ਦੇ ਵਿਚ ਪੈਂਦੀ ਹੈ। ਭਾਈ ਸਾਈ ਦਾਸ ਜੀ ਨੇ ਢੇਸੇ ਨੂੰ ਅਣਹੋਂਦ ਭਾਵ ਦੇ ਹਨੇਰੇ ਵਿਚੋਂ ਕੱਢ ਕੇ ਤੋਟੇ ਤੇ ਸ਼ੂਨਤਾ ਦੇ ਅੰਦਰ ਵਾਪਰ ਰਹੇ ਅਸਰ ਤੋਂ ਸਾਫ ਕਰਕੇ ਸ਼ੁਭ ਗੁਣਾਂ ਵਿਚ ਸ਼ੁੱਧ ਮਨ ਕਰਕੇ ਸਤਿਗੁਰਾਂ ਵੱਲੋਂ ਹਰ ਧਨ ਦੀ ਦਾਤ ਦਿਵਾਏ ਜਾਣ ਲਈ ਤਿਆਰ ਕਰ ਰੱਖਿਆ ਸੀ। ਡਰੋਲੀ ਨਿਵਾਸ ਦੇ ਦਿਨਾਂ ਵਿਚ ਆਪ ਸਤਿਗੁਰੂ ਜੀ ਇਕ ਦਿਹਾੜੇ ਬਾਹਰ ਸ਼ਿਕਾਰ ਤੋਂ ਆਏ ਕਿਸੇ ਖੂਹ ਤੇ ਬੈਠੇ ਸਨ ਕਿ ਢੇਸਾ ਸਾਰੇ ਸਿੱਖਾਂ ਤੋਂ ਪਹਿਲਾਂ ਅੱਪੜ ਪਿਆ। ਗੁਰੂ ਜੀ ਨੂੰ ਪਿਆਸ ਲੱਗ ਰਹੀ ਸੀ। ਢੇਸੇ ਨੇ ਦੌੜ ਕੇ ਖੂਹ ਤੋਂ ਜਲ ਆਂਦਾ ਤੇ ਛਕਾਇਆ। ਸਤਿਗੁਰੂ ਜੀ ਨੇ ਇਕ ਤਿਰਛੀ ਨਿਗਾਹ ਵੱਲ ਵੇਖਿਆ, ਫਿਰ ਬੋਲੇ, ਤੇਰਾ ਨਾਮ? ਢੇਸਾ ਜੀ। ਉਹ ਦਾਸ ਦਾ ਨਾਮ ਹੈ ਢੇਸਾ। ਸਤਿਗੁਰੂ ਜੀ, ਅਜੇ ਵੇੜਾ ਨਹੀਂ ਆਇਆ। ਇਹ ਸੁਣ ਕੇ ਢੇਸਾ ਪੈਰਾਂ ਤੇ ਢਹਿ ਪਿਆ ਤੇ ਬੋਲਿਆ, ਦਰ ਟੱਟਣੀ ਬਖਸ਼ੀ ਰੱਖਣੀ। ਸਤਿਗੁਰ ਜੀ ਹਾਂ, ਪਰ ਉਹ ਅਜੇ ਉਹ ਵੇਲਾ ਨਹੀਂ। ਇਹ ਗੱਲ ਬੀਤ ਗਈ। ਢੇਸੇ ਨੇ ਸਾਈ ਦਾਸ ਨੂੰ ਦੱਸਿਆ। ਭਾਈ ਸਾਈ ਦਾਸ ਨੇ ਆਖਿਆ, ਢੇਸਿਆ ਤੁਧ ਭਲੀ ਮੰਗ ਮੰਗੀ, ਦਰ ਟੱਟਣੀ ਮਿਲੀ ਰਹੇ, ਸਾਡੇ ਲਈ ਤਾਂ ਇਹੋ ਬਸ ਹੈ। ਢੇਸਾ, ਪਰ ਭਾਈ ਸਾਹਿਬ ਜੀ, ਮੈਂ ਉਸ ਵੇਲੇ ਮੰਗਿਆ ਕੁਛ ਨਹੀਂ ਸੀ, ਇਹ ਮੈਂ ਬੇਅਦਬੀ ਸਮਝੀ ਸੀ ਜਿਸ ਤੇ ਕਰਨ ਨੂੰ ਡਰਦਾ ਸਾਂ। ਭਾਈ ਜੀ, ਤੁਸਾਂ ਭਲਾ ਕੀਤਾ, ਪਰ ਉਹ ਸ਼ਹਿਨਸ਼ਾਹ ਆਪੇ ਤਰੁੱਠਣ ਲੱਗਾ ਸੀ ਤੇ ਤੂੰ ਸਮਝ ਤਰੁੱਠ ਪਿਆ ਹੈ। ਹੁਣ ਤਾਂ ਸਮੇਂ ਦੀ ਗੱਲ ਰਹਿ ਗਈ ਹੈ, ਦਾਤ ਮਿਲਣੀ ਤਾਂ ਨਿਸ਼ਚੇ ਹੋ ਗਈ ਹੈ, ਅਜੇ ਵੇਲਾ ਨਹੀਂ ਆਇਆ। ਇਸ ਦਾ ਅਰਥ ਇਹ ਹੈ ਕਿ ਦਾਤ ਤਾਂ ਜ਼ਰੂਰ ਮਿਲਣੀ ਹੈ, ਪਰ ਅਜੇ ਸਮਾਂ ਨਹੀਂ ਆਇਆ, ਸਮਾਂ ਆਵੇਗਾ ਤਾਂ ਮਿਲੇਗੀ। ਸੋ ਮਿਲਣਾ ਤਾਂ ਨਿਸ਼ਚੇ ਹੋ ਗਿਆ, ਵਕਤ ਅਨਿਸ਼ਚੇ ਰਿਹਾ, ਸੋ ਵਟੇਰਾ ਕੰਮ ਤਾਂ ਹੋ ਗਿਆ। ਸਮੇਂ ਦਾ ਕੀ ਹੈ, ਇਹ ਤਾਂ ਬੀਤਦਾ ਰਹਿੰਦਾ ਤੇ ਮਿੱਥਿਆ ਹੋਇਆ ਅਵਸਰ ਆ ਹੀ ਜਾਂਦਾ ਹੈ, ਹੁਣ ਸ਼ੁਕਰ ਵਿਚ ਰਹੋ। ਢੇਸਾ ਜੀਓ, ਦਾਤਾ ਜੀਓ, ਮੈਨੂੰ ਤਾਂ ਆਪਣੇ ਸਤਸੰਗ ਦਾ ਦਰ ਬਖਸ਼ੀ ਰੱਖੋ, ਫਿਰ ਜੋ ਦਿਓ ਸੋ ਵਾਧਾ ਤੇ ਜਦੋਂ ਦਿਓ ਸੋ ਤਦੋਂ ਹੀ ਵਾਧਾ। ਇਸ ਤਰ੍ਹਾਂ ਦੇ ਬਚਨ ਬਿਲਾਸ ਮਗਰੋਂ ਢੇਸਾ ਉਸੇ ਤਰ੍ਹਾਂ ਲੱਗਾ ਰਿਹਾ। ਇਕ ਦਿਨ ਸਵੇਰ ਸਾਰ ਜਦੋਂ ਕਿ ਸਤਿਗੁਰੂ ਜੀ ਤੁਰਨ ਦੀਆਂ ਤਿਆਰੀਆਂ ਕਰ ਰਹੇ ਸੇ, ਢੇਸਾ ਬਾਣੀ ਪੜਦਾ ਖੇਤਾਂ ਦੇ ਵਿਚ ਦੀ ਜਾ ਰਿਹਾ ਸੀ ਕਿ ਉਸ ਦੀ ਮਧੁਰ ਧੁਨੀ ਸਤਿਗੁਰਾਂ ਨੇ ਸੁਣੀ। ਆਪ ਉਸ ਵੇਲੇ ਇਕ ਵਗਦੇ ਖੂਹ ਦੇ ਚ ਬੱਚੇ ਤੇ ਵਗਦੇ ਜਲ ਵਿਚ ਚਰਨ ਰੱਖੀ ਬੈਠੇ ਸਨ। ਮਿੱਠੀ ਧੁਨ ਸੁਣ ਕੇ ਆਪ ਬੜੇ ਖੁਸ਼ ਹੋਏ ਤੇ ਬੋਲੇ, ਢੇਸਿਆ। ਢੇਸਾ ਭੱਜ ਕੇ ਆਇਆ ਤੇ ਚਰਨਾਂ ਤੇ ਢਹਿ ਪਿਆ। ਸਤਿਗੁਰੂ ਜੀ, ਢੇਸਾ, ਢੇਸਾ ਜੀ ਸੱਚੇ ਪਾਤਸ਼ਾਹ। ਸਤਿਗੁਰੂ ਜੀ, ਜਾ ਇਕ ਕੋ ਹੋਰ ਅੱਗੇ ਤੇ ਉਜਾੜ ਵਿਚ ਇਕ ਘੜੀ ਬੈਠ ਕੇ ਆ ਜਾ, ਚੁੱਪ ਚੁੱਪ ਬੈਠ ਕੇ ਆ ਜਾ। ਐਸਾ ਮੱਥਾ ਟੇਕ ਕੇ ਤੁਰ ਗਿਆ। ਦਿਲ ਵਿਚ ਇਕ ਚਾਓ ਹੈ ਤੇ ਇਕ ਸਹਿਮ ਹੈ। ਦਾਤੇ ਨੇ ਹੁਕਮ ਦਿੱਤਾ ਹੈ, ਇਸ ਗੱਲ ਦਾ ਤਾਂ ਚਾਓ ਹੈ, ਕੀ ਹੋਣਾ ਹੈ ਇਹ ਸਹਿਮ ਹੈ। ਪਰ ਉਹ ਗੁਰੂ ਗੁਰੂ ਜਪਦਾ ਟੁਰੀ ਗਿਆ ਤੇ ਜਾ ਕੇ ਇਕ ਉਜਾੜ ਵਿਚ ਬੈਠਾ। ਟੇਸੇ ਨੇ ਹੁਣ ਅੱਖਾਂ ਮੀਟ ਲਈਆਂ ਤੇ ਮੂੰਹ ਬੰਦ ਕਰ ਲਿਆ। ਚਾਰ ਚੁਫੇਰੇ ਚੁੱਪ ਚਾਪ ਸੀ, ਕੰਨਾਂ ਵਿਚ ਲੱਗੀ ਆਪਣੇ ਹੀ ਸਰੀਰ ਦੇ ਅੰਤਰੀਵ ਅੰਗਾਂ ਦੀ ਹਰਕਤ ਸੁਣਾਈ ਦੇਣ। ਸ਼ਾਂ ਸ਼ਾਂ ਪਰ ਟੇਸੇ ਕਿਹਾ, ਸਚਮੁਚ ਸਤਿਗੁਰ ਨੇ ਇਹ ਸ਼ਾਂ ਸ਼ਾਂ ਸੁਣਨ ਤਾਂ ਮੈਨੂੰ ਨਹੀਂ ਘੱਲਿਆ, ਇਹ ਤਾਂ ਐਵੇਂ ਪਈ ਇਕਾਂਤ ਵਿਚ ਸੁਣੀਦੀ ਹੈ, ਜਦੋਂ ਕਿ ਬਾਹਰ ਦੇ ਉੱਚੇ ਸ਼ਬਦ ਬੋਲਣੋਂ ਹਟ ਜਾਣ। ਮੈਨੂੰ ਸਤਿਗੁਰ ਨੇ ਇਹਦੇ ਸੁਣਨ ਲਈ ਨਹੀਂ ਘੱਲਿਆ ਹੋਣਾ। ਉਹ ਉੱਚਾ ਦਾਤਾ ਕਿਸੇ ਉੱਚੇ ਮੰਤਵ ਤੇ ਆਪਣੇ ਸੇਵਕਾਂ ਨੂੰ ਟੋਰਦਾ ਹੈ। ਇਹ ਸ਼ਾਂ ਸ਼ਾਂ ਤਾਂ ਨਿੰਮ ਬਹੁਤ ਪੀ ਲਈਏ ਜਾਂ ਖੁਸ਼ਕੀ ਚੜ ਜਾਏ ਜਾਂ ਆਪੇ ਹੀ ਜ਼ੋਰਾਂ ਦੀ ਸੁਣ ਲਈ ਦੀ ਹੈ, ਤਾਂ ਤੇ ਇਧਰੋਂ ਧਿਆਨ ਮੋੜਾਂ। ਸੋ ਢੇਸੇ ਨੇ ਆਪਣੇ ਧਿਆਨ ਨੂੰ ਸ਼ਾਂ ਸ਼ਾਂ ਵੱਲੋਂ ਮੋੜਿਆ ਤਾਂ ਅੱਖਾਂ ਅੱਗੇ ਕਈ ਦੇਖੇ ਥਾਂ ਤੇ ਡਿੱਠੇ ਜੀਵ ਲੰਘੇ। ਢੇਸੇ ਕਿਹਾ, ਜ਼ਰੂਰ ਮੇਰੇ ਸਤਿਗੁਰ ਦਾ ਇਹ ਮਤਲਬ ਨਹੀਂ ਹੋਣਾ ਕਿ ਮੇਰੇ ਦਿਮਾਗ ਅੱਗੇ ਮੇਰੇ ਚੇਤੇ ਦੀ ਸ਼ਕਤੀ ਨਾਲ ਡਿੱਠੇ ਹੋਏ ਥਾਂ ਤੇ ਵੇਖੇ ਹੋਏ ਜੀਵ ਲਿਆ ਲਿਆ ਰੱਖੋ। ਜ਼ਰੂਰ ਮੇਰੇ ਸਤਿਗੁਰਾਂ ਦਾ ਆਸ਼ਾ ਗੰਭੀਰ ਤੇ ਉੱਚਾ ਹੈ। ਫਿਰ ਉਸਨੇ ਇਸ ਤੋਂ ਵੀ ਜੀਵ ਨੂੰ ਮੋੜ ਲਿਆ ਤੇ ਜੋ ਸੂਰਤ ਮਨ ਅੱਗੇ ਆਵੇ ਉਸ ਨੂੰ ਵੱਜ ਕੇ ਬਾਹਰੋਂ ਹੀ ਟੋਰ ਦੇਵੇ ਤੇ ਅੰਦਰ ਇਕ ਵੇਲ ਜਿਹੀ ਲੱਗੀ ਭਸਮ। ਢੇਸੇ ਕਿਹਾ, ਜ਼ਰੂਰ ਮੇਰੇ ਦਾਤੇ ਦਾ ਵੇਲ ਮਾਤਰ ਨੂੰ ਤੱਕਣਾ ਮੇਰੇ ਘੱਲਣ ਦਾ ਪ੍ਰਯੋਜਨ ਨਹੀਂ ਹੋ ਸਕਦਾ। ਤਦ ਉਸ ਆਖਿਆ, ਹੁਣ ਮੈਂ ਹੋਰ ਕਰਾਂ ਕੀ? ਨਾ ਸ਼ਾਂ ਸ਼ਾਂ ਸੁਣਾ, ਨਾ ਮੂਰਤਾਂ ਦੇ ਅਕਸ਼ ਵੇਖਾਂ, ਹਾਂ ਸਭ ਨੂੰ ਵਰਜ ਰਿਹਾ ਆ। ਜੋ ਵੇਲ ਜਿਹੀ ਪਈ ਹੈ ਉਸ ਵਿਚ ਟਿਕਾਂ, ਪਰ ਉਹ ਮੈਂ ਕਿਉਂ ਕਰਣੀਆਂ ਵਿਚ ਲੱਗ ਪਿਆ ਹਾਂ? ਮੈਨੂੰ ਬਹਿ ਆਉਣ ਦਾ ਹੁਕਮ ਹੈ, ਘੜੀ ਭਰ ਬਹਿ ਕੇ ਟੁਰ ਜਾਵਾਂ, ਪਰ ਹਾਂ ਚੁੱਪ ਬਹਿ ਕੇ ਟੁਰ ਜਾਵਾਂ ਹੈ, ਪਰ ਮੈਂ ਤਾਂ ਆਪੇ ਕੁਛ ਕੁਛ ਕਰਨ ਲੱਗ ਪਿਆ ਹਾਂ। ਸੋ ਮੈਂ ਕਰਾਂ ਕੁਛ ਨਾ, ਅਕਰਾਂ ਜਿਹਾ ਹੋ ਰਹਾਂ, ਪਰ ਕੁਛ ਨਾ ਕਰਨੇ ਵਾਲਾ ਹੋਵਾਂ ਕਿ ਕੂੰ? ਮਨ ਨੇ ਕੁਛ ਕਰਨਾ ਹੀ ਹੋਇਆ, ਵਰਜ ਰਹਾਉਣਾ ਕੁਛ ਕਰਨੋ, ਬਸ ਇਹੋ ਵੀ ਅਕਰਾਂ ਮੈਂ ਕਰਾਂ। ਹੁਣ ਚੇਤਾ ਆਇਆ ਭਾਈ ਸਾਈਂ ਦਾਸ ਜੀ ਦਾ, ਪਰ ਸੂਰਤ ਅੱਖਾਂ ਅੱਗੇ ਨਾ ਆਈ। ਸੋਚ ਫੁਰੀ, ਮੈਂ ਉਨ੍ਹਾਂ ਨੂੰ ਪੁੱਛਿਆ ਹੁੰਦਾ ਕਿ ਇਹੋ ਜਿਹੇ ਸਮੇਂ ਕੀ ਕਰੀਦਾ ਹੈ ਤਾਂ ਹੁਣ ਔਖਾ ਨਾ ਹੁੰਦਾ। ਅੱਛਾ, ਭਾਈ ਜੀ ਕਿਹਾ ਕਰਦੇ ਹਨ ਕਿ ਦੇਸ਼ ਕਾਲ ਤਾਂ ਪੜਦੇ ਹੀ ਹੈ ਨਾ, ਜੋ ਅਸਲ ਸ਼ੈ ਨੂੰ ਡਿੰਗ ਪਾ ਪਾ ਦੱਸਦੇ ਹਨ। ਸੋ ਮੈਂ ਸਮਝਾਂ ਕਿ ਭਾਈ ਜੀ ਮੇਰੇ ਕੋਲ ਹਨ, ਇਸ ਵੇਲੇ ਹਨ, ਸੋ ਮੈਂ ਉਨ੍ਹਾਂ ਵੱਲ ਤੱਕਦਾ ਹਾਂ, ਉਹ ਦੱਸਣਗੇ ਕਿ ਮੈਂ ਕਿਵੇਂ ਕਰਾਂ। ਕਿੱਸਾ ਹੁਣ ਜ਼ੋਰ ਲਾਵੇ, ਸਾਈਂਦਾਸ ਜੀ ਦਾ ਚਿਹਰਾ ਅੱਖਾਂ ਅੱਗੇ ਨਾ ਆਵੇ। ਹੁਣ ਜਗਤ ਨੇ ਦੇਖੇ ਸੁਣੇ ਆਪਣੇ ਪਰਾਏ ਵੈਰੀ ਸੱਜਣ ਤਾਂ ਪਏ ਅੱਖਾਂ ਅੱਗੇ ਝਲਕੇ ਮਾਰਨ, ਪਰ ਗੁਰਮੁਖ ਦਾ ਚਿਹਰਾ ਨਦਰੀ ਨਾ ਆਵੇ। ਫੇਰ ਜ਼ੋਰ ਲਾਇਆ ਪਰ ਗੁਰਮੁਖ ਦਾ ਧਿਆਨ ਨਾ ਆਇਆ। ਖਿਆਲ ਤਾਂ ਸਾਰਾ ਸਾਈਂਦਾਸ ਵੱਲ ਲੱਗ ਗਿਆ ਪਰ ਸੂਰਤ ਨਾ ਦਿਸੀ। ਫਿਰ ਢੇਸੇ ਘਬਰਾ ਕੇ ਕਿਹਾ, ਵਾਹ ਅਵੈੜੇ ਮਨਾ, ਜੋ ਡਾਢੇ ਪਿਆਰੇ ਹਨ, ਜੋ ਇਸਤਰੀ ਪੁੱਤਰ ਸੰਬੰਧੀ ਸਭ ਤੋਂ ਉੱਚੇ ਸੁੱਚੇ ਸੋਹਣੇ ਤੇ ਮਿੱਠੇ ਹਨ, ਉਹੀ ਦਿਲ ਤੋਂ ਇੰਨੀ ਦੂਰ ਹਨ ਕਿ ਨਹੀਂ ਦੀਦੇ? ਹੁਣ ਸਹੁਰੇ ਸਾਰੇ ਪਏ ਦਿਲ ਦੇ ਨੇਤਰਾਂ ਅੱਗੇ ਘੂਮਰ ਪਾਉਂਦੇ ਹਨ, ਵਰਜ ਵਰਜ ਹਟਾਉਂਦਾ ਹਾਂ ਪਰ ਸ਼ਹਿਦ ਦੁਆਲੇ ਮੱਖੀਆਂ ਹਾਰ ਪਏ ਘੁੰਮਦੇ ਹਨ, ਤੇ ਉਹ ਜੋ ਮੈਨੂੰ ਪਿਆਰਾ ਹੈ, ਜਿਸ ਦੀ ਮੇਰੇ ਨਾਲ ਨਿਸ਼ਕਾਮ ਪ੍ਰੀਤ ਹੈ, ਜਿਸ ਮੇਰਾ ਉਧਾਰ ਕਰਨਾ ਹੈ, ਦਿਲ ਅੱਗੇ ਸੂਰਤ ਧਾ ਕੇ ਨਹੀਂ ਆਉਂਦਾ, ਦਿਲ ਮੇਰਾ ਠੀਕ ਮੈਲਾ ਹੀ ਹੈ। ਤਦੇ ਸਤਿਗੁਰੂ ਜੀ ਨੇ ਉਸ ਦਿਨ ਕਿਹਾ ਸੀ, ਅਜੇ ਵੇਲਾ ਨਹੀਂ ਆਇਆ। ਮੈਂ ਸਮਝਦਾ ਸਾਂ ਕਿ ਬਾਣੀ ਤੇ ਸੇਵਾ ਨਾਲ ਮੇਰੀ ਮੈਲ ਚੜ ਗਈ ਹੈ। ਠੀਕ, ਮੇਰੇ ਮਨ ਦੀ ਮੋਟੀ ਮੈਲ ਚੜ ਗਈ, ਪਰ ਹਾਏ ਕੋਈ ਬਰੀਕ ਮੈਲ, ਡਾਢੀ ਚੰਬੜਨ ਵਾਲੀ ਮੈਲ ਮੇਰੇ ਅੰਦਰ ਹੈ, ਜੋ ਮੇਰੇ ਦਿਲ ਦੇ ਸ਼ੀਸ਼ੇ ਨੂੰ ਧੁੰਦਲਾ ਕਰ ਰਹੀ ਹੈ, ਜਿਸ ਵਿਚੋਂ ਪ੍ਰੀਤ ਵਾਲੇ, ਨਿਰਮਲ ਮਨ ਵਾਲੇ, ਸਾਈਂ ਦੇ ਪਿਆਰੇ, ਸੁੱਚੇ ਆਤਮਾ ਵਾਲੇ ਗੁਰਮੁਖ ਦਾ ਦੀਦਾਰ ਨਹੀਂ ਦਿਸਦਾ। ਜਾਂ ਖਬਰੇ ਇਉਂ ਹੈ ਕਿ ਮੇਰਾ ਦਿਲ, ਜੋ ਇਕ ਮੰਦਰ ਹੈ, ਜਿਸ ਵਿਚ ਮੇਰੇ ਮਿੱਤਰ ਸਾਕ ਸੰਬੰਧੀ ਤਾਂ ਭੱਜੇ ਆ ਰਹੇ ਹਨ, ਕਿਉਂਕਿ ਇਹ ਉਨ੍ਹਾਂ ਲਈ ਸੋਹਣਾ ਹੈ ਪਰ ਗੁਰਮੁਖ ਨਹੀਂ ਆਉਂਦੇ, ਕਿਉਂਕਿ ਇਹ ਉਨ੍ਹਾਂ ਲਈ ਅਜੇ ਕੋਥਰਾ ਥਾਂ ਹੈ। ਕੀ ਜਾਣੀਏ, ਇਹ ਮੇਰੇ ਮਨ ਦੀ ਮੈਲ ਕੋਈ ਸੂਖਮ ਥਿੰਦੀ ਮੈਲ ਹੈ, ਜੋ ਮੈਨੂੰ ਉਂਝ ਤਾਂ ਦੀਦੀ ਨਹੀਂ ਪਰ ਉਸ ਵਿਚੋਂ ਸੂਖਮ ਆਕਾਰ ਵਾਲੀਆਂ ਚੀਜ਼ਾਂ ਨਹੀਂ ਦਿਸਦੀਆਂ ਤੇ ਮੋਟੇ ਆਕਾਰ ਵਾਲੀਆਂ ਦਿਸਦੀਆਂ ਹਨ। ਹੁਣ ਅਚਾਨਕ ਢੇਸੇ ਨੂੰ ਚੇਤਾ ਆਇਆ ਤੇ ਉੱਚੀ ਬੋਲਿਆ, ਓਏ ਮੂਰਖਾ, ਤੈਨੂੰ ਤਾਂ ਹੁਕਮ ਸੀ ਕਿ ਚੁੱਪ ਕਰਕੇ ਬੈਠ ਆ, ਤੇ ਤੂੰ ਤਾਂ ਬਾਹਰੋਂ ਚੁੱਪ ਬੈਠਾ ਤੇ ਤੇਰੇ ਅੰਦਰ ਘੋੜ ਦੌੜ ਹੋ ਰਹੀ ਹੈ ਤੇ ਰੌਲੇ ਪੈ ਰਹੇ ਹਨ, ਤੂੰ ਹੁਕਮ ਨਹੀਂ ਪਾੜ ਰਿਹਾ। ਅਡੋਲ ਹੋ, ਚੁੱਪ ਹੋ, ਕੁਛ ਨਾ ਕਰ, ਕੁਛ ਨਾ ਕਰ, ਟਿਕ, ਚੁੱਪ। ਇਹ ਕਹਿ ਫੇਰ ਸਾਰੇ ਖਿਆਲ ਬਾਹਰ ਦੇ ਬਾਹਰ ਵਰਜ ਰਹਾਵੇ ਤੇ ਅੰਦਰ ਦੇ ਫੁਰਨੇ ਅੰਦਰ ਵਰਜ ਰਹਾਵੇ, ਪਰ ਇਹ ਵੀ ਯਤਨ ਨਾ ਹੋਇਆ। ਚੁੱਪ ਨਾ ਹੋਈ, ਚੁੱਪ ਕਿਵੇਂ ਹੋਵੇ, ਬਥੇਰੀ ਚੁੱਪ ਕਰੇ ਪਰ ਚੁੱਪ ਨਾ ਹੋਵੇ, ਸੋਚ ਫੇਰ ਆ ਪਵੇ। ਸੋਚ ਸੋਚੇ ਤਾਂ ਕੋਈ ਸੋਚ ਅਸੋਚ ਵਿਚ ਨਾ ਲੈ ਜਾਵੇ, ਉਹ ਤਾਂ ਸੋਚ ਦੀ ਗੰਢ ਸਗੋਂ ਖੁੱਲ ਪਵੇ। ਸੋ ਰਤਾ ਅੰਦਰ ਵੇਲ ਜਿਹੀ ਭਾਸ ਕੇ ਢੇਸਾ ਜਾਂ ਤਾਂ ਸੋਚ ਵਿਚ ਪੈ ਜਾਵੇ ਜਾਂ ਅਸੋਚ ਦੇ ਤਰਲੇ ਵਿਚ ਪੈ ਜਾਵੇ, ਤਾਂ ਫੇਰ ਸੋਚੇ ਕਿ ਹੁਣ ਚੁੱਪ ਹੈ। ਇਹੋ ਵੇਲ ਜਿਹੀ ਚੁੱਪ ਹੈ, ਇਹ ਚੁੱਪ ਫੇਰ ਅਚੁੱਪ ਪਾਸੇ, ਹਾਂ ਇਹ ਪਾਸੇ ਕਿ ਇਹ ਚੁੱਪ ਦਾ ਤਰਲਾ ਹੈ। ਫੇਰ ਆਖੇ ਮਨਾ, ਹੁਕਮ ਸੀ ਚੁੱਪ ਬੈਠ, ਤੂੰ ਕਿਉਂ ਤਰਲੇ ਵਿਚ ਹੈ, ਚੁੱਪ ਬੈਠ। ਪਰ ਜਦ ਚੁੱਪ ਬੈਠੇ ਤਰਲੇ ਛੱਡੇ ਤਾਂ ਸੋਚ ਆਵੇ, ਜੇ ਸੋਚ ਨੂੰ ਬਾਹਰ ਕੱਢੇ ਤਾਂ ਉਹ ਚੁੱਪ ਦਾ ਤਰਲਾ ਬਣ ਜਾਵੇ ਤੇ ਚੁੱਪ ਫੇਰ ਨਾ ਬਣੇ। ਉਹ ਘੜੀ ਮੁੱਕਣ ਤੇ ਆ ਰਹੀ ਸੀ, ਢੇਸੇ ਕਿਹਾ, ਅੱਜ ਫੇਰ ਸਤਿਗੁਰਾਂ ਨੇ ਕਹਿਣਾ ਅਜੇ ਵੇਲਾ ਨਹੀਂ ਆਇਆ। ਹਾਂ ਜੋ ਆਖਣਗੇ ਤਾਂ ਸੱਚ ਆਖਣਗੇ, ਦੇਖੋ ਮੈਂ ਇਕ ਘੜੀ ਕੀ ਇਕ ਪਲ ਚੁੱਪ ਨਹੀਂ ਬੈਠ ਸਕਦਾ, ਸੱਚ ਹੀ ਕਹਿਣਗੇ ਨਾ। ਹਾਏ ਕਿਵੇਂ ਚਰਨੀ ਲਾਈ ਰੱਖਣ, ਕਿਤੇ ਸਤਿਗੁਰ ਦੇ ਦਰੋਂ ਧੱਕਾ ਨਾ ਮਿਲ ਜਾਵੇ। ਨਹੀਂ ਨਹੀਂ, ਉਹ ਦਿਆਲੂ ਹਨ, ਧੱਕਾ ਨਹੀਂ ਦੇਣਗੇ, ਇਹ ਕਹਿਣਗੇ ਅਜੇ ਵੇਲਾ ਨਹੀਂ ਆਇਆ। ਓਹੋ ਫੇਰ ਮੈਂ ਸੋਚੀ ਪੈ ਗਿਆ, ਸੋਚ ਮਨ ਦਾ ਸੁਭਾਅ ਹੈ ਜੋ ਨਹੀਂ ਛੁੱਟਦਾ, ਪਰ ਨਹੀਂ ਛੁੱਟਦਾ, ਢੇਸਿਆ ਚੁੱਪ ਕਰ, ਸਤਿਗੁਰ ਦੇ ਪਿਆਰੇ ਮੁਖੜੇ ਵੱਲ ਧਿਆਨ ਕਰ। ਹੁਣ ਨਾ ਚੁੱਪ ਹੁੰਦੀ ਹੈ ਤੇ ਨਾ ਹੀ ਸੋਚ ਹਟਦੀ ਹੈ, ਹੁਣ ਉਨ੍ਹਾਂ ਪਿਆਰੇ ਨੈਣਾ ਵੱਲ ਤੱਕ, ਬਸ ਇੱਥੇ ਟਿਕ ਜਾ। ਇਹੋ ਅਚੁੱਪ ਹੈ, ਇਹੋ ਸੋਚ ਰੱਖ ਲੈ, ਨਾ ਸਹੀ ਚੁੱਪ ਤੇ ਨਾ ਸਹੀ ਸੋਚ ਪੇਸ਼ ਜੋ ਇਸ ਮਨ ਅੱਗੇ ਲਾ ਜਾਂਦੀ ਹੋਈ। ਹੁਣ ਢੇਸੇ ਟੇਕ ਲਾਈ ਤੇ ਲੱਗਾ ਸਤਿਗੁਰਾਂ ਦੇ ਚੰਦ ਮੁੱਖ ਨੂੰ ਅੱਖਾਂ ਅੱਗੇ ਲਿਓ, ਪਰ ਉਹ ਚੇਤਾ ਹੀ ਵਿਸਰ ਗਿਆ। ਖਿਆਲ ਮਾਲਕ ਜੀ ਵੱਲ ਜਾਵੇ ਪਰ ਧਿਆਨ ਕੋਈ ਨਾ ਬੁੱਝੇ, ਦਰਸ਼ਨ ਕੋਈ ਨਾ ਹੋਣ। ਢੇਸਾ ਜ਼ੋਰ ਲਾ ਤੱਕਾ ਪਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਦੀ ਪੇਸ਼ ਨਾ ਗਈ। ਫੇਰ ਨਿਰਾਸ਼ ਹੋ ਕੇ ਰੋ ਪਿਆ, ਹਾਏ ਮੈਂ ਮੂਰਖ, ਜਿਸ ਨੇ ਕਈ ਵਰੇ ਹਾਮੇ ਬੰਨੀ ਰੱਖੇ ਕਿ ਕੁਛ ਹੈ ਹੀ ਨਹੀਂ ਤੇ ਮੇਰੀ ਅਕਲ ਮੁਕੰਮਲ ਹੈ, ਅੱਜ ਮੈਂ ਇੰਨਾ ਬੇਬਸ ਬੱਚੇ ਵਰਗਾ ਹੋ ਰਿਹਾ ਹਾਂ ਕਿ ਮੈਂ ਆਪਣੇ ਆਪ ਨੂੰ ਚੁੱਪ ਨਹੀਂ ਰੱਖ ਸਕਦਾ, ਆਪਣੇ ਮਾਲਕ ਦਾ ਮੂੰਹ ਨਹੀਂ ਤੱਕ ਸਕਦਾ, ਆਪਣੇ ਆਪ ਨੂੰ ਚੁੱਪ ਨਹੀਂ ਰੱਖ ਸਕਦਾ। ਓਏ ਢੇਸਿਆ ਸਹੁਰਿਆ, ਗੁਰਮੁਖ ਦਾ ਦਰਸ਼ਨ ਤੈਨੂੰ ਨਹੀਂ ਹੋ ਸਕਿਆ, ਤੈਨੂੰ ਗੁਰੂ ਦਾ ਦੀਦਾਰ ਕਿੱਕੂ ਹੋਵੇ? ਜਿੱਥੇ ਗੁਰਮੁਖ ਪੈਰ ਨਹੀਂ ਪਾਉਂਦੇ ਉਥੇ ਗੁਰੂ ਕਿਵੇਂ ਪਾਉਂਦਾ ਹੈ? ਅੱਜ ਪਤਾ ਲੱਗਾ ਮੈਂ ਮੂਰਖ ਹਾਂ, ਸਭ ਸਿਆਣਪਾਂ ਸੜ ਗਈਆਂ, ਤ੍ਰਿਸ਼ਨਾ ਭੁਖਤਾ ਮੇਰੀ ਘਟੀ ਸੀ, ਪਰ ਘਟੀ ਕੀ? ਕੋਈ ਤ੍ਰਿਸ਼ਨਾ ਹੈ ਤਾਂ ਪਈਆਂ ਸੂਰਤਾਂ ਮੂਰਤਾਂ ਥਾਵਾਂ ਦੇ ਨਕਸ਼ੇ ਤੇ ਸੰਕਲਪ ਅੱਖਾਂ ਅੱਗੇ ਦਬਾ ਦਬ ਆ ਰਹੇ ਹਨ। ਅਭੁੱਖ ਹੋ ਕੇ ਚੁੱਪ ਹੋ ਕੇ ਮੈਥੋਂ ਇਕ ਘੜੀ ਨਾ ਬਹਿ ਹੋਇਆ। ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇਕ ਨਾ ਚੱਲੈ ਨਾਲ। ਇਸ ਘੜੀ ਵਿਚ ਹੁਕਮ ਬਜਾ ਲਿਆਉਣ ਲਈ ਮੈਂ ਸਾਰੀਆਂ ਸਿਆਣਪਾਂ ਖਰਚ ਕੀਤੀਆਂ, ਪਰ ਹਾਏ ਢੇਸਿਆ ਤੇਰੀ ਕਾਈ ਪੇਸ਼ ਨਾ ਚੱਲੀ, ਇਕ ਗੱਲ ਇਕ ਸਿਆਣਪ ਦੀ ਵੀ ਕੋਈ ਗੱਲ ਨਾ ਚੱਲੀ। ਵੇਖ ਦਾਤੇ ਦਾ ਹੁਕਮ ਨਾ ਮਨ ਹੋਇਆ, ਘੜੀ ਰੱਬ ਜਾਣੇ ਬੀਤ ਹੀ ਗਈ ਹੋਊ, ਮੈਂ ਕੀ ਮੂੰਹ ਦੇਸਾਂ, ਮੈਂ ਅੜਮੰਨ ਹੁਕਮ ਅਧੂਰ ਮੂਰਖ, ਹਾਏ ਮੈਂ ਕੀ ਮੂੰਹ ਦੇਸਾਂ, ਹੁਣ ਕੀ ਕਰਾਂ, ਉੱਠ ਚੱਲਾਂ? ਦਾਤਾ ਜੀ ਉਡੀਕਦੇ ਹੋਣਗੇ, ਉਹ ਪੁੱਛਣਗੇ ਬਹਿ ਆਇਆ ਹੈ? ਮੈਂ ਕਹਾਂਗਾ ਹਾਂ ਜੀ। ਉਹ ਕਹਿਣਗੇ ਚੁੱਪ ਬਹਿ ਆਇਆ ਹੈ? ਤਾਂ ਕੀਕੂ ਕਹਾਂਗਾ ਹਾਂ ਜੀ। ਮੈਂ ਜੀਵ ਦੀ ਚੁੱਪ ਤਾਰੀ, ਕੰਨਾਂ ਦੀ ਸ਼ਾਂ ਸ਼ਾਂ ਸੁਣ ਕੇ ਉਸ ਵੱਲੋਂ ਚੁੱਪ ਧਾਰੀ। ਮੈਂ ਸੋਚਾਂ ਸੋਚਣ ਦਾ ਯਤਨ ਕੀਤਾ, ਮੈਂ ਸੋਚਾਂ ਸੋਚ ਕੇ ਕੋਈ ਪੇਸ਼ ਚਲਾਉਣ ਵਾਲੀ ਸੋਚ ਸੋਚਣ ਦਾ ਜ਼ੋਰ ਲਾਇਆ। ਲੱਖ ਸਿਆਣਪ ਸੋਚੀ ਪੇਸ਼ ਨਾ ਗਈ, ਪਰ ਨਾ ਗਈ। ਮੈਂ ਅਸੋਚ ਤੇ ਚੁੱਪ ਹੋਣ ਦਾ ਤਰਲਾ ਲਾਇਆ, ਪਰ ਅੰਦਰਲਾ ਨਾ ਚੁੱਪ ਹੋਇਆ। ਆਖਸਾਂ ਜੀ ਬਹਿ ਆਇਆ ਹਾਂ, ਪਰ ਚੁੱਪ ਨਹੀਂ ਹੋ ਸਕੀ। ਇਉਂ ਸੋਚਦਿਆਂ ਢੇਸੇ ਨੂੰ ਗੱਜ ਭਰ ਆਇਆ ਸੀ, ਨੈਣਾਂ ਤੋਂ ਅਥਰੂ ਨਿਕਲ ਰਹੇ ਸਨ। ਹਾਏ ਮੈਂ ਨਾ ਚੀਜ਼, ਹਾਏ ਮੈਂ ਕੁਛ ਨਾ। ਇਸ ਤਰ੍ਹਾਂ ਦੇ ਗੱਜ ਵਿਚ ਆਪੇ ਤੋਂ ਬੇ ਆਪੇ ਜਿਹੇ ਵਿਚ ਵੈਰਾਗ ਆ ਗਿਆ ਕਿ ਅਚਾਨਕ ਇਕ ਛਿਨ ਆਈ, ਇਕ ਝਲਕਾਰਾ ਵੱਜਿਆ, ਇਕ ਕੱਖ ਚਮਕਾਰ ਦਾ ਸਮਾਂ ਲੰਘਿਆ ਕਿ ਢੇਸੇ ਨੂੰ ਸਤਿਗੁਰੂ ਜੀ ਦੇ ਖੂਹ ਪਰ ਬੈਠੇ ਜਲ ਦੀ ਆੜ ਵਿਚ ਰੱਖੇ ਚਰਨ ਕਮਲ ਦਿਸ ਪਏ। ਆਵਾਜ਼ ਆਈ, ਕਹ ਵਾਹਿਗੁਰੂ। ਢੇਸੇ ਦੇ ਲੂਹ ਲੂਹ ਵਿਚੋਂ ਵਾਹਿਗੁਰੂ ਨਿਕਲ ਗਿਆ। ਢੇਸਾ ਬੇਸੁੱਧ ਸੀ, ਹੁਣ ਸੁੱਧ ਆਈ ਤਾਂ ਜੀਭ ਕਹਿ ਰਹੀ ਸੀ ਵਾਹਿਗੁਰੂ। ਲੂਹਾਂ ਵਿਚ ਇਕ ਚਰਨਾਹਟ ਛਿੜ ਰਹੀ ਸੀ, ਨੈਣਾਂ ਵਿਚ ਇਕ ਠੰਡ ਵਾਪਰ ਰਹੀ ਸੀ, ਸਰੀਰ ਵਿਚ ਹਲਕਾਪਣ ਸੀ, ਅੰਦਰ ਬਾਹਰ ਇਕ ਮਧਮ ਮਧਮ ਸੁਆਦ ਸੀ, ਜੀਭਾ ਪਰ ਇਕ ਰਸ ਸੀ ਤੇ ਜੀਭ ਹਿੱਲ ਰਹੀ ਸੀ ਤੇ ਕਹਿ ਰਹੀ ਸੀ ਵਾਹੇ ਗੁਰੂ। ਢੇਸੇ ਨੇ ਬੋਲੋ ਜੀ ਵਾਹੇ ਗੁਰੂ ਰੋਜ਼ ਸੁਣਿਆ ਸੀ, ਆਪ ਦੀ ਕਈ ਵਾਰੀ ਸ੍ਰੀ ਵਾਹਿਗੁਰੂ ਕਿਹਾ ਸੀ, ਪਰ ਇਹ ਵਾਹਿਗੁਰੂ ਕਦੇ ਨਹੀਂ ਕਿਹਾ ਸੀ, ਜਿਸ ਦਾ ਕਿ ਇਹ ਅਸਰ ਹੈ। ਹਾਂ, ਉਸ ਨੇ ਅੱਜ ਇਹ ਅਨੋਖਾ ਵਾਹਿਗੁਰੂ ਸੁਣਿਆ ਸੀ। ਜੀ ਹਾਂ, ਸਤਿਗੁਰੂ ਨੂੰ ਵਾਹਿਗੁਰੂ ਕਹਿੰਦੇ ਹੋਏ ਸੁਣਿਆ। ਫੇਰ ਸੁਣਨ ਨੂੰ ਜੋ ਉਤਾਵਲਾ ਹੋਇਆ ਤਾਂ ਅੱਖ ਖੁੱਲੀ, ਛੇਤੀ ਜੋ ਅੱਖ ਖੁੱਲੀ ਤਾਂ ਉਥੇ ਸਤਿਗੁਰੂ ਜੀ ਕੋਈ ਨਹੀਂ ਸੀ, ਢੇਸਾ ਵੀ ਇਕੱਲਾ ਸੀ ਤੇ ਢੇਸੇ ਦੀ ਜੀਭ ਤੇ ਸੀ ਵਾਹੇ ਗੁਰੂ। ਪਰ ਜੀਭ ਹੁਣ ਰਸ ਵਾਲੀ ਹੋ ਰਹੀ ਸੀ, ਇਹ ਕੀ ਸੀ ਢੇਸਾ ਨਹੀਂ ਸਮਝ ਸਕਿਆ, ਪਰ ਉਹ ਇਕ ਸਵਾਦ ਵਿਚ ਸੀ ਤੇ ਕਦੇ ਇਕ ਨਾ ਪ੍ਰਤੀਤ ਕੀਤੇ ਸੁਖ ਵਿਚ ਸੀ। ਹੁਣ ਘੜੀਓ ਵੱਧ ਬੀਤ ਗਿਆ ਜਾਪਦਾ ਸੀ, ਢੇਸਾ ਉਠਿਆ, ਉਠੇ ਕੌਣ, ਪਰ ਹੁਕਮ ਯਾਦ ਸੀ ਸੋ ਉਠਣਾ ਪਿਆ। ਉਠਿਆ ਤੇ ਤੁਰ ਪਿਆ, ਅੰਦਰ ਇਕ ਨਾਮ ਦੀ ਹੋਂਦ ਜਾਂ ਧੁਨ ਭਾਸਦੀ ਹੈ, ਇਕ ਜਾਗਰਤ ਭਾਸਦੀ ਹੈ, ਇਕ ਸਵਾਦ ਭਾਸਦਾ ਹੈ, ਅਰ ਸਿਮਰਨ ਵਾਹਿਗੁਰੂ ਦਾ ਜਾਰੀ ਹੈ। ਇਉਂ ਢੇਸਾ ਸਣੇ ਸਣੇ ਰਸਮੱਤਾ ਨੈਣ ਅਲਸਾਇਆ ਤੁਰੀ ਆਇਆ। ਅੱਗੇ ਖੂਹ ਤੇ ਦਾਤਾ ਜੀ ਕੋਈ ਨਹੀਂ ਸਨ, ਉਹ ਉਥੋਂ ਜਾ ਚੁੱਕੇ ਸਨ। ਢੇਸੇ ਨੂੰ ਹੁਣ ਪਿਆਰ ਦੀ ਖਿੱਚ ਦਾ ਤੁਣਕਾ ਤਾਂ ਵੱਜਿਆ, ਪਰ ਘਬਰਾ ਨਹੀਂ ਹੋਇਆ। ਫਿਰ ਡੇਰੇ ਆਇਆ, ਸਤਿਗੁਰੂ ਜੀ ਉਥੇ ਵੀ ਨਹੀਂ ਸਨ। ਅੰਦਰ ਗਿਆ ਤਾਂ ਦਾਤਾ ਜੀ ਪਲੰਘ ਤੇ ਬੈਠੇ ਸਨ, ਰਾਮ ਪੱਖਾ ਕਰ ਰਹੀ ਸੀ ਤੇ ਸਾਈ ਦਾਸ ਜੀ ਚਰਨਾਂ ਪਰ ਬੈਠੇ ਸਨ। ਸਤਿਗੁਰੂ ਹੱਸ ਕੇ ਬੋਲੇ, ਢੇਸਿਆ ਚੁੱਪ ਬੈਠ ਆਇਆ ਹੈ? ਢੇਸਾ ਚਰਨਾਂ ਨਾਲ ਲਿਪਟ ਗਿਆ ਤੇ ਰੋ ਪਿਆ ਤੇ ਬੋਲਿਆ, ਸੱਚਿਆ ਮੈਂ ਮੂਰਖ, ਮੈਂ ਮੂਰਖ, ਮੈਂ ਮੂਰਖ। ਸਤਿਗੁਰੁ ਜੀ ਸੁਣਾ, ਚੁੱਪ ਬੈਠੋ ਕੇ ਨਾ? ਢੇਸਾ, ਇਹ ਤਨ ਭੌਂਕਣਾ ਚੁੱਪ ਨਹੀਂ ਬਹਿਣ ਦਿੰਦਾ, ਤੇਰੀ ਮਿਹਰ, ਤੇਰੇ ਚਰਨਾਂ ਤੋਂ ਬਨਿਹਾਲ। ਤੂੰ ਕੋਈ ਝਲਕਾ ਮਾਰਿਆ, ਕੋਈ ਝੋਲਾ ਪਾਇਓਈ, ਕੋਈ ਕਿ ਕੋਈ ਚਮਕਾਰਾ ਦਿੱਤੋਈ, ਮੈਨੂੰ ਕੁਛ ਪਤਾ ਨਹੀਂ ਲੱਗਾ। ਸਤਿਗੁਰ ਕੁਛ ਹੋਇਆ ਈ? ਢੇਸਾ ਪਾਤਸ਼ਾਹ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਗੌੜੀ ਮਹਲਾ ਚੌਥਾ। ਸਤਿਗੁਰ ਕੁਛ ਸੁਣਿਆ, ਡਿੱਠਾ, ਸਮਝਿਆ? ਢੇਸਾ ਸੁਣਿਆ ਆਪਣੇ ਸਰੀਰ ਦੀ ਛਾਂ ਛਾਂ, ਡਿੱਠਾ ਆਪਣੇ ਪਰਾਏ ਮਿੱਤਰ ਵੈਰੀਆਂ ਦੀਆਂ ਤਸਵੀਰਾਂ ਦੇ ਨਕਸ਼ੇ, ਨਾ ਡਿੱਠਾ ਪਰ ਨਾ ਡਿੱਠਾ ਦੇਖਣ ਯੋਗ, ਨਾ ਸੁਣਿਆ ਪਰ ਨਾ ਸੁਣਿਆ ਸੁਣਨੇ ਯੋਗ। ਸਤਿਗੁਰ ਫੇਰ ਖਾਲੀ ਆਇਆ, ਜਿਹਾ ਗਿਆ ਤੇਹਾ। ਢੇਸਾ ਖਾਲੀ ਗਿਆ ਪਾਤਸ਼ਾਹ, ਭਰਿਆ ਆਇਆ। ਮੇਰ ਕੀਤੀ ਕੋਈ ਛਿਨ ਆਈ ਮੈਂ ਡਿੱਠੇ ਤੇਰੇ ਚਰਨ ਕਮਲ ਮਕਰੰਦ ਰਸ ਨਾਲ ਭਰੇ ਮੈਂ ਸੁਣਿਆ ਵਾਹਿਗੁਰੂ ਜੋ ਸੁਣਿਆ ਬਹਿ ਗਿਆ ਜੀਭ ਤੇ ਉਸ ਤੋਂ ਹੇਠਾਂ ਲਹਿ ਗਿਆ ਤੇ ਹਲਕਾ ਕਰ ਗਿਆ ਸਰੀਰ ਮਨ ਤੇ ਆਤਮਾ ਨੂੰ ਖੀਵਾ ਹੋ ਰਿਹਾ ਹਾਂ ਸਵਾਦ ਵਿਚ ਹਾਂ ਤੇ ਜੀਭ ਕਹਿ ਰਹੀ ਹੈ ਵਾਹਿਗੁਰੂ 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 ਇਹ ਕਹਿ ਢੇਸਾ ਫੇਰ ਚਰਨਾਂ ਨਾਲ ਲਿਪਟ ਗਿਆ ਹੁਣ ਸਤਿਗੁਰਾਂ ਨੇ ਸਿਰ ਤੇ ਪਿਆਰ ਦਿੱਤਾ ਤੇ ਆਖਿਆ ਢੇਸਿਆ ਤੈਨੂੰ ਨਾਮ ਦੀ ਦਾਤ ਤੁਰੋਂ ਹੋਈ ਹੈ ਪਰ ਵੇਖ ਇਹ ਦਾਤ ਅਜਰ ਵਸਤੂ ਹੈ ਇਸ ਨੂੰ ਜਰਨਾ ਕਠਿਨ ਹੈ ਤੇ ਵੇਖੀ ਇਹ ਗੁਆ ਨਾ ਬੈਠੀ ਸਾਈਂ ਦਾਸ ਵੱਲ ਸਾਈਂ ਦਾਸ ਢੇਸਾ ਨਾਮ ਤਰੀਕ ਹੋਇਆ ਹੈ ਇਸ ਤੇ ਮੇਰ ਤੇਰੇ ਪਿਆਰ ਦਾ ਸਦਕਾ ਹੋਈ ਹੈ ਇਸ ਤੇ ਮੇਰ ਰੱਖੀ ਸਤਸੰਗ ਦੀ ਬਹੁਤ ਲੋੜ ਹੈ ਇਹ ਪਿੱਛੋਂ ਤਪਹੀਣ ਹੈ ਇੱਥੇ ਸੇਵਾ ਕਾਲ ਦਾ ਪੱਕਾ ਨਹੀਂ ਤੂੰ ਇਸ ਨੂੰ ਸੰਭਾਲੇਗਾ ਤਾਂ ਜੋ ਨਾਮ ਇਸ ਨੂੰ ਪ੍ਰਾਪਤ ਹੋਇਆ ਹੈ ਇਹ ਮਨ ਦੀ ਸੁੱਖ ਮੈਲ ਨੂੰ ਕੱਟੇਗਾ ਨਾਲੇ ਅੰਮ੍ਰਿਤ ਰੂਪ ਹੋ ਕੇ ਇਸ ਨੂੰ ਰਸ ਵਿਚ ਤੇ ਲਿਵ ਵਿਚ ਲੈ ਜਾਵੇਗਾ ਹਾਲੇ ਜੋ ਰਸ ਇਸ ਨੂੰ ਪਿਆ ਹੈ ਉਹ ਰਾਸ ਪਾ ਦਿੱਤੀ ਹੈ ਇਸ ਦੇ ਵਣਜ ਵਪਾਰ ਦਾ ਧਿਆਨ ਰੱਖੀ ਤਾਂ ਜੋ ਆਪਣੀ ਰਾਸ ਵਾਲਾ ਹੋ ਜਾਵੇ ਇਹ ਕਹਿ ਸਤਿਗੁਰਾਂ ਨੇ ਢੇਸੇ ਨੂੰ ਵਿਦਾ ਕੀਤਾ ਇਹ ਸੀ ਵਿਥਿਆ ਜੋ ਸਤਿਗੁਰੂ ਜੀ ਦੇ ਟੁਰਨ ਤੋਂ ਪਹਿਲਾਂ ਢੇਸੇ ਨਾਲ ਵਾਪਰ ਚੁੱਕੀ ਸੀ ਹੁਣ ਸਤਿਗੁਰੂ ਜੀ ਅੰਮ੍ਰਿਤਸਰ ਸਨ ਪਿੱਛੇ ਸਾਈਂ ਦਾਸ ਜੀ ਸਤਸੰਗ ਸੀ ਤੇ ਵਾਹਿਗੁਰੂ ਦੇ ਦੇਸ਼ ਮੰਡਲ ਦਾ ਕੰਮ ਜਾਰੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।